ਮਾਰੂ ਮਹੱਲਾ ਪਹਿਲਾ ਸਲੋਕ ਪਤਿਤ ਪੁਨੀਤ ਅਸੰਖ ਹੋਹੇ ਹਰ ਚਰਨੀ ਮਨ ਲਾਗ। ਇਸ ਪ੍ਰਕਾਰ ਪਾਵਨ ਬਚਨ ਮਹਾਰਾਜ ਫਰਮਾਉਂਦੇ ਹਨ, ਅਸੰਖ ਹੁੰਦਾ ਅਣਗਿਣਤ ਬੇਅੰਤ, ਪਤਿਤ ਹੁੰਦਾ ਪਾਪੀ। ਜਿਹੜੇ ਪਾਪੀ ਨੇ, ਬੇਅੰਤ ਪਾਪੀ, ਉਹ ਪੁਨੀਤ ਹੋਏ, ਪਵਿੱਤਰ ਹੋਏ ਨੇ, ਜਿਨ੍ਹਾਂ ਦਾ ਹਰੀ ਦੇ ਚਰਨਾਂ ਨਾਲ ਮਨ ਲੱਗਿਆ। ਆਠਸਰ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ। ਸੋ ਪ੍ਰਭੂ ਦੇ ਨਾਮ ਵਿੱਚ 68 ਤੀਰਥ ਹਨ। 68 ਤੀਰਥਾਂ ਤੋਂ ਉੱਤਮ ਪ੍ਰਭੂ ਦਾ ਨਾਮ ਹੈ। ਅਤੇ ਗੁਰੂ ਮਹਾਰਾਜ ਕਥਨ ਕਰਦੇ ਆ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹਨ ਉਹਨੂੰ ਨਾਮ ਮਿਲਦਾ ਭਾਈ ਸ਼ਬਦ। ਇਸ ਪ੍ਰਕਾਰ ਪਹਿਲਾਂ ਵੀ ਆਇਆ ਸੀ, ਅੱਖਰੇ ਸ਼ਬਦ ਲਿਖਿਆ ਹੋਇਆ ਸੀ, ਇਸੇ ਤਰ੍ਹਾਂ ਹੀ ਪੜ੍ਹਨਾ। ਜਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ ਹੁਣ ਕਥਨ ਕਰਦੇ ਨੇ। ਬ੍ਰਹਮ ਗਿਆਨੀ ਅਤੇ ਜਗਿਆਸੂ ਦਾ ਬਚਨ ਹੁੰਦਾ ਆਪਸ ਵਿੱਚ, ਜਿਵੇਂ ਜਿਹੜੇ ਜਗਿਆਸੂ ਹੁੰਦੇ ਨੇ ਪ੍ਰਾਪਤੀ ਵਾਲੇ ਗੁਰਮੁਖ, ਉਹ ਜਾ ਕੇ ਜਿਵੇਂ ਬੇਨਤੀਆਂ ਕਰਦੇ ਨੇ, ਉਹਨਾਂ ਨੂੰ ਜਿਵੇਂ ਫਿਰ ਜਵਾਬ ਦਿੰਦੇ ਨੇ, ਕਿਵੇਂ ਜੋ ਮੈਂ ਬੇਦਨ ਸਾ ਕਿਸ ਆਖਾਂ ਮਾਈ। ਜਗਿਆਸੂ ਕਹਿੰਦਾ, ਇਹ ਮਾਈ, ਇਹ ਭਾਵ ਸੰਤੋ, ਜੋ ਮੈਨੂੰ ਪ੍ਰਭੂ ਦੇ ਵਿਛੋੜੇ ਦੀ ਬੇਦਨ ਤੋਂ ਭਾਵ ਪੀੜਾ ਲੱਗੀ ਹੋਈ ਹੈ, ਦੁੱਖ ਹੈ ਅੰਦਰਲਾ, ਉਹ ਆਪ ਜੀ ਤੋਂ ਬਿਨਾਂ ਹੋਰ ਕਿਹਨੂੰ ਜਾ ਕੇ ਆਖਾਂ। ਲੋਕੀ ਤਾਂ ਮਖੌਲ ਕਰਦੇ, ਜੇ ਕਿਸੇ ਨੂੰ ਕਹਿੰਦੇ ਮੈਂ ਰੱਬ ਨੂੰ ਮਿਲਣਾ, ਕੋਈ ਅਵਸਥਾ ਬਣ ਜੇ, ਅਗਲਾ ਕਹਿੰਦਾ ਕੰਮ ਕਾਰ ਤੋਂ ਡਰਦਾ ਮਾਰਾ ਮਖਟੂ ਹੋਇਆ ਫਿਰਦਾ, ਰੱਬ ਰੁੱਬ ਨਹੀਂ ਹੈਗਾ ਨਾ ਰੱਬ ਮਿਲਦਾ ਹੀ ਆ। ਲੋਕੀ ਐਂ ਟਾਲ ਦਿੰਦੇ ਆ, ਸੰਤ ਸਹਾਈ ਪ੍ਰੇਮ ਕੇ, ਸੰਤ ਸਹਾਈ ਰਾਮ ਕੇ, ਫਿਰ ਤਾਂ ਉਹਨਾਂ ਕੋਲ ਜਾਣਾ ਪੈਂਦਾ। ਹਰ ਬਿਨ ਜੀਓ ਦਾ ਰਹੈ ਕੈਸੇ ਰਾਖਾ ਮਾਈ ਰਹਾਓ। ਸਮਾਰਾ ਸੱਚੇ ਪਾਤਸ਼ਾਹ ਫਰਮਾਉਂਦੇ, ਹੇ ਮਾਈ ਭਾਵ ਮਾਤਾ ਪਿਤਾ ਰੂਪ ਸੰਤ ਜਨੋ, ਹਰੀ ਤੋਂ ਬਿਨਾਂ ਮੇਰਾ ਜੀ ਨਹੀਂ ਰਹਿ ਸਕਦਾ, ਮੈਂ ਕਿਸ ਤਰ੍ਹਾਂ ਰੱਖਣਾ ਕਰਾਂ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਆਉਂ ਦੁਹਾਗਣ ਖਰੀ ਰੰਜਾਣੀ ਗਇਆ ਸੋ ਜੋਬਨ ਧਨ ਪਛਤਾਣੀ। ਆਉਂ ਤੋਂ ਭਾਵ ਮੈਂ ਦੁਹਾਗਣ ਛੁੱਟੜ ਹੋ ਕੇ ਖਰੀ ਹੁੰਦਾ, ਬਹੁਤੀ ਜ਼ਿਆਦਾ ਰੰਜਾਣੀ ਹੁੰਦੀ, ਦੁਖੀ ਹੋ ਰਹੀ, ਪ੍ਰਤੱਖ ਜੋਬਨ ਜਾਂ ਫਿਰ ਪ੍ਰੇਮ ਰੂਪ ਜੋਬਨ ਚਲਾ ਗਿਆ ਹੈ, ਇਸੇ ਕਰਕੇ ਮੈਂ ਧਨ ਜੋ ਜੀਵ ਰੂਪ ਇਸਤੀ ਬਹੁਤ ਪਾਸ਼ਚਾਤਾਪ ਕਰਦੀ ਹਾਂ ਜੀ। ਭਣਤ ਨਾਨਕ ਅੰਦੇਸਾ ਇਹੀ ਬਿਨ ਦਰਸ਼ਨ ਕੈਸੇ ਰਵੋ ਸੁਨੇਹੀ। ਹੁਣ ਮਹਾਰਾਜ ਕਥਨ ਕਰਦੇ ਆ, ਜਗਿਆਸੂ ਕਹਿੰਦਾ ਕਿ ਮੈਨੂੰ ਅੰਦੇਸਾ ਇਹੀ ਸੰਸਾ ਭਾਵ ਗਮ ਹੈ ਕਿ ਪਤੀ ਦੇ ਦਰਸ਼ਨ ਤੋਂ ਬਿਨਾਂ ਸੁਨੇਹੀ ਭਾਵ ਪਿਆਰੇ ਪ੍ਰਭੂ ਦੇ ਆਨੰਦ ਨੂੰ ਕਿਵੇਂ ਰਵੋ, ਕਿਵੇਂ ਭੋਗਾਂਗੀ, ਕਿਵੇਂ ਮਾਣਾਂਗੀ। ਉੱਤਰ ਦਿੰਦਿਆਂ ਫਰਮਾਉਂਦੇ ਹਨ, ਸਖੀ ਸਹੇਲੀ ਗਰਭ ਗਹੇਲੀ ਸੁਣ ਸਹਿ ਕੀ ਇੱਕ ਬਾਤ ਸੁਹੇਲੀ। ਇਹ ਸਹੇਲੀ ਪਿਆਰੀ ਸਖੀ, ਤੂੰ ਜਿਸ ਗਰਭ ਗਹੇਲੀ ਭਾਵ ਗਰਭ ਹੰਕਾਰ ਨੇ ਗਹੇਲੀ, ਗਹੇ ਮਲ ਫੜਨ ਦਾ ਹੁੰਦਾ ਨਾ, ਗਹੇਲੀ ਹੰਕਾਰ ਵਿੱਚ ਗ੍ਰਸੀ ਹੋਈਆਂ, ਉਸ ਹੰਕਾਰ ਨੂੰ ਤਿਆਗ ਕੇ ਅਤੇ ਪਤੀ ਦੀ ਪ੍ਰਾਪਤੀ ਦੀ ਇੱਕ ਸੁਹੇਲੀ। ਇਹ 'ਚ ਦੋ ਸਹੇਲੀ ਅੱਖਰ ਆਏ ਨੇ, ਇੱਕ ਤਾਂ ਉਹਦੀ ਸਖੀ ਸਹੇਲੀ, ਇੱਕ ਸੱਸੇ ਨੂੰ ਔਂਕਣ ਨਾਲ ਸੁਹੇਲੀ। ਇੱਕ ਸੁਹੇਲੀ ਹੁੰਦੀ ਸੁਖਦਾਇਕ, ਕਹਿੰਦੇ ਸੁਖੀ ਕਰਨ ਵਾਲੀ, ਸੁਖਦਾਇਕ ਗੱਲ ਧਿਆਨ ਦੇ ਕੇ ਸੁਣ। ਉਸ ਅੱਗੇ ਨਿਮਰਤਾ ਸਹਿਤ ਬੇਨਤੀ ਕਰ ਕੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜ਼ਮਤ ਕਰੀ ਜਨ ਬੰਦਾ ਤੇਰਾ। ਤੂੰ ਦਾਨਾ ਭਾਵ ਦਨਾ ਹੈ, ਅਤੇ ਮੇਰਾ ਸਿਰ ਹੁੰਦਾ ਸ਼੍ਰੋਮਣੀ ਸਾਹਿਬ, ਮਾਲਕ ਹੈ ਮੇਰਾ। ਤੂੰ ਦਾਨਾ ਸਾਹਿਬ ਸਿਰ ਮੇਰਾ, ਇਸ ਪ੍ਰਕਾਰ ਤੂੰ ਦਾਨਾ ਪਹਿਲਾਂ ਕਹਿਣਾ, ਫਿਰ ਵਿਸ਼ਰਾਮ, ਸਾਹਿਬ ਸਿਰ ਮੇਰਾ, ਮੇਰੇ ਸਿਰ ਦਾ ਸਾਹਿਬ ਹੈ, ਮਾਲਕ ਹੈ, ਸ਼੍ਰੋਮਣੀ ਸਵਾਮੀ ਹੈ ਤੂੰ ਮੇਰਾ। ਮੈਂ ਤੇਰਾ ਦਾਸ ਜਨ ਹੋ ਕੇ ਸਾਰੀ ਉਮਰ ਆਪ ਦੀ ਖਿਜਮਤ ਭਾਵ ਸੇਵਾ ਕਰਦਾ ਰਹਾਂ। ਇਸ ਤਰ੍ਹਾਂ ਬੇਨਤੀਆਂ ਕਰਨ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਅਤੇ ਵਿਛੋੜੇ ਦੀ ਪੀੜਾ ਦੂਰ ਹੋ ਜਾਂਦੀ ਹੈ। ਸ਼ਬਦ ਦੀਆਂ ਤੁਕਾਂ ਕਰਮ ਵਾਰ ਜਿਹੜੀਆਂ ਇਸ ਪ੍ਰਕਾਰ ਹੈ, ਸਖੀ ਸਹੇਲੀ ਗਰਭ ਗਹੇਲੀ ਸੁਣ ਸਹਿ ਕੀ ਇੱਕ ਬਾਤ ਸੁਹੇਲੀ, ਜੋ ਮੈਂ ਬੇਦਨ ਸਾਕਸ ਆਖਾਂ ਮਾਈ, ਹਰ ਬਿਨ ਜੀਓ ਨਾ ਰਹਿ ਕੈਸੇ ਰਾਖਾਂ ਮਾਈ ਰਹਾਓ। ਹਉਂ ਦੁਹਾਗਣ ਖਰੀ ਰੰਜਾਣੀ ਗਇਆ ਸੋ ਜੋਬਨ ਧਨ ਪਛਤਾਣੀ। ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜ਼ਮਤ ਕਰੀ ਜਨ ਬੰਦਾ ਤੇਰਾ। ਭਣਤ ਨਾਨਕ ਅੰਦੇਸਾ ਇਹੀ ਬਿਨ ਦਰਸ਼ਨ ਕੈਸੇ ਰਵੋ ਸੁਨੇਹੀ। ਇਹ ਕਈ ਵਾਰ ਅਨਵੇਂ ਕਰਕੇ ਲਾ ਕੇ ਫਿਰ ਅਰਥ ਉਸ ਤਰ੍ਹਾਂ ਇਹਦਾ ਸੁਣਾਇਆ ਜਾਂਦਾ, ਪੰਕਤੀਆਂ ਅਨਵੇਂ ਕਹਿੰਦੇ ਅੱਗੇ ਪਿੱਛੇ ਥੋੜ੍ਹਾ ਜਿਹਾ ਕਰਕੇ। ਮਾਰੂ ਮਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ। ਸੋ ਜਦੋਂ ਮਹਾਰਾਜ ਸਾਲਸਰਾਏ ਨੂੰ ਉਪਦੇਸ਼ ਦੇ ਕੇ ਅੱਗੇ ਚੱਲੇ ਤਾਂ 40 ਕੋਹ ਦੇ ਉੱਤੇ ਫਿਰ ਮਹਾਰਾਜ ਦਾ ਇੱਕ ਪ੍ਰੇਮੀ ਭਗਤ ਜਾਤ ਦਾ ਬਾਢੀ ਗੁਰੂ ਜੀ ਨੂੰ ਆਰਾਧ ਰਿਹਾ ਸੀ। ਉਸ ਵਕਤ ਉਹਦੀ ਇੱਛਾ ਪੂਰੀ ਕਰਨ ਲਈ ਗੁਰੂ ਮਹਾਰਾਜ ਤੋਂ ਪਿੰਡ ਤੋਂ ਬਾਹਰ ਬਾਹਰ ਡੇਰਾ ਲਾ ਕੇ ਬੈਠ ਗਏ। ਜਦੋਂ ਉਹਨੂੰ ਪਤਾ ਲੱਗਿਆ ਤਾਂ ਬੇਨਤੀ ਕਰਕੇ ਮਹਾਰਾਜ ਨੂੰ ਘਰ ਲੈ ਆਏ ਅਤੇ ਆਪਣੇ ਸੁਭਾਗੇ ਨਾਮੇ ਪੁੱਤਰ ਨੂੰ ਕਿਹਾ ਸਾਡੀ ਭਗਤੀ ਵੇਖ ਕੇ ਸਾਨੂੰ ਦਰਸ਼ਨ ਦੇਣ ਲਈ। ਗੁਰੂ ਜੀ ਤਾਂ ਆ ਗਏ ਪਰ ਉਹਨਾਂ ਦਾ ਸਵਾਗਤ ਕਰਨ ਲਈ ਸਾਡੇ ਪਾਸ ਕੋਈ ਅੰਨ ਧਨ ਪਦਾਰਥ ਕੋਈ ਨਹੀਂ, ਹੁਣ ਕਿਸ ਤਰ੍ਹਾਂ ਕਰੀਏ। ਉਹ ਬੱਚੇ ਨੇ ਕਿਹਾ ਪਿਤਾ ਜੀ ਆਪ ਮੈਨੂੰ ਕਿਸੇ ਸ਼ਾਹੂਕਾਰ ਦੀ ਦੁਕਾਨ 'ਤੇ ਵੇਚ ਆਓ ਅਤੇ ਰਸਤ ਪਾਣੀ ਲਿਆ ਕੇ ਗੁਰੂ ਨੂੰ ਪ੍ਰਸੰਨਤਾ ਨਾਲ ਛਕਾਓ, ਮੈਂ ਉੱਥੇ ਕੰਮ ਕਾਰ ਕਰੀ ਜਾਊਂਗਾ। ਉਹ ਪਹਿਲਾਂ ਇਹ ਕਰਦੇ ਹੁੰਦੇ ਸੀ, ਸਾਲ ਦੇ ਪੈਸੇ ਇਕੱਠੇ ਲੈ ਕੇ ਨਿਆਣਾ ਛੱਡ ਦੇਣਾ, ਉਹ ਪੁਰਾਣੇ ਟਾਈਮਾਂ ਦੀਆਂ ਗੱਲਾਂ ਨੇ। ਫਿਰ ਨਿਆਣਾ ਸਾਲ ਭਰ ਕੰਮ ਕਰਦਾ ਹੁੰਦਾ, ਸਾਲ ਦੇ ਪੈਸੇ ਪਹਿਲਾਂ ਲੈ ਕੇ ਗੁਜ਼ਾਰਾ ਕਰਨਾ। ਜੇ ਗੁਰੂ ਦੇ ਨਿਮਿੱਤ ਮੇਰਾ ਸਰੀਰ ਲੱਗ ਜਾਵੇ, ਕਹਿੰਦਾ ਬੱਚਾ ਵੀ ਇਹਦੇ ਨਾਲੋਂ ਹੋਰ ਕਿਹੜੀ ਚੰਗੀ ਗੱਲ ਹੈ। ਇਸ ਤਰ੍ਹਾਂ ਸੁਣ ਕੇ ਪਿਤਾ ਬਹੁਤ ਖੁਸ਼ ਹੋਇਆ ਅਤੇ ਕਿਹਾ ਪੁੱਤਰ ਇਹ ਗੱਲ ਤੂੰ ਸਭ ਤੋਂ ਚੰਗੀ ਸੋਚੀ ਹੈ, ਜਾਓ ਕਿਸੇ ਧਣੀ ਦੀ ਦੁਕਾਨ 'ਤੇ ਜਾ ਕੇ ਵਿਕ ਜਾਓ। ਜਦੋਂ ਵਿਕਣ ਚੱਲਿਆ ਤਾਂ ਅੰਤਰਜਾਮੀ ਗੁਰਾਂ ਨੇ ਬੁਲਾ ਲਿਆ, ਸਤਿਗੁਰੂ ਜਾਣੀ ਜਾਣ ਨੇ, ਸੋ ਬੁਲਾ ਕੇ ਕਹਿਣ ਲੱਗੇ ਕਾਕਾ ਤੇਰਾ ਨਾਮ ਕੀ ਹੈ? ਕਹਿੰਦੇ ਤੇਰੇ ਮਾਤਾ ਪਿਤਾ ਤੇਰੇ ਨੂੰ ਵੇਚਦੇ, ਤੈਂ ਵਿਕਣਾ, ਫਿਰ ਤੇਰੇ ਪਾਸੋਂ ਟਹਿਲ ਕਰਾਉਣਗੇ, ਤੂੰ ਕੀ ਕਰੇਗਾ ਉੱਥੇ? ਇਹਨਾਂ ਗੱਲਾਂ ਦਾ ਜਿਵੇਂ ਉਹਨੇ ਉੱਤਰ ਦਿੱਤਾ, ਗੁਰੂ ਸਾਹਿਬ ਨੇ ਸ਼ਬਦ ਦੁਆਰਾ ਵਰਣਨ ਕਰਕੇ ਸਾਰੀ ਸੰਗਤ ਨੂੰ ਸੁਣਾਇਆ। ਭਾਈ ਸ਼ਰਧਾ ਦੇਖ ਲਓ ਸੰਗਤ ਦੀ, ਪਰੇ ਤੋਂ ਪਰੇ ਆ। ਕਹਿੰਦੇ ਭਾਈ ਇਸ ਤਰ੍ਹਾਂ ਸ਼ਰਧਾ ਹੈ ਪ੍ਰੇਮੀਆਂ ਦੀ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ। ਉਹ ਬੱਚਾ ਕਹਿੰਦਾ ਹੇ ਗੁਰੂ ਸਤਿਗੁਰੂ ਮੈਂ ਆਪ ਜੀ ਦਾ ਮੁੱਲ ਖਰੀਦਿਆ ਹੋਇਆ, ਪਾ ਬੈ ਖਰੀਦ ਹਾਂ ਅਤੇ ਲਾਲਾ ਗੋਲਾ ਹੁੰਦਾ ਦਾਸਾਂ ਦਾ ਦਾਸ ਹਾਂ, ਫਿਰ ਮੇਰਾ ਨਾਮ ਸੁਭਾਗਾ ਹੈ ਜੀ। ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤੇ ਤੁਲਾਗਾ। ਇਹ ਸਤਿਗੁਰੂ ਆਪਦੇ ਬਚਨੀ ਭਾਵ ਸਿੱਖਿਆ ਵਾਸਤੇ ਮੈਂ ਹੱਟ ਤੇ ਜਾ ਕੇ ਵਿਕਦਾ, ਸੋ ਜਿਸ ਪਾਸੇ ਆਪ ਨੇ ਮੈਨੂੰ ਲਾਇਆ ਉਸੇ ਪਾਸੇ ਲੱਗ ਰਿਹਾ ਜੀ। ਤੇਰੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਉ। ਇਹ ਸਤਿਗੁਰੂ ਮੈਂ ਆਪ ਦਾ ਦਾਸ ਹੈ, ਮੈਂ ਲਾਲੇ ਭਾਵ ਦਾਸ ਦੀ ਤੇਰੇ ਅੱਗੇ ਕੀ ਚਤੁਰਾਈ ਚੱਲ ਸਕਦੀ ਹੈ? ਇਹ ਸਾਹਿਬ ਜੀ, ਹੇ ਸਤਿਗੁਰੂ, ਆਪ ਜੀ ਉੱਤੇ ਕੋਈ ਹੁਕਮ ਨਹੀਂ ਕੀਤਾ ਜਾ ਸਕਦਾ। ਇਹ ਸਾਹਿਬ ਹੇ ਗੁਰੂ, ਆਪ ਜੀ ਦਾ ਹੁਕਮ ਮੋੜਨਾ ਨਹੀਂ ਕੀਤਾ ਜਾਂਦਾ, ਰਹਾਉ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਮਾਂ ਲਾਲੇ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ। ਮੇਰੀ ਮਾਤਾ ਆਪ ਦੀ ਲਾਲੀ ਭਾਵ ਦਾਸੀ ਹੈ, ਮੇਰਾ ਪਿਤਾ ਵੀ ਆਪਦਾ ਦਾਸ ਹੈ ਅਤੇ ਮੈਂ ਉਸ ਲਾਲੀ ਲਾਲੇ ਦਾ ਜਾਇਆ ਪੈਦਾ ਕੀਤਾ ਹੋਇਆ ਬੱਚਾ। ਲਾਲੀ ਨਾਚੈ ਲਾਲਾ ਗਾਵੈ ਭਗਤ ਕਰਾਂ ਤੇਰੀ ਰਾਇਆ। ਮੇਰੀ ਮਾਂ ਜੋ ਲਾਲੀ ਦਾਸੀ ਹੋ ਕੇ ਆਪਦੀ ਸੇਵਾ ਵਿੱਚ ਦੌੜੀ ਫਿਰਦੀ ਹੈ ਅਤੇ ਪਿਤਾ ਵੀ ਲਾਲਾ ਦਾਸ ਹੋ ਕੇ ਆਪਦੇ ਜਸ ਨੂੰ ਗਾਉਂਦਾ ਫਿਰਦਾ ਹੈ। ਧੰਨ ਗੁਰੂ ਨਾਨਕ ਗਾਉਂਦਾ ਫਿਰਦਾ ਉਹ ਵੀ। ਇਹ ਰਾਇਆ ਭਾਵ ਪ੍ਰਕਾਸ਼ ਰੂਪ ਗੁਰੂ, ਮੈਂ ਵੀ ਆਪਦੀ ਭਗਤੀ ਕਰਦਾ। ਪੀ ਆਹ ਤਾਂ ਪਾਣੀ ਆਣੀ ਮੀਰਾ ਖਾਹੇ ਤਾਂ ਪੀਸਣ ਜਾਓ। ਇਹ ਮੀਰਾ ਭਾਵ ਪਾਤਸ਼ਾਹ ਗੁਰੂ ਸਤਿਗੁਰੂ, ਜੇ ਆਪ ਪੀਵੋ ਤਾਂ ਮੈਂ ਪਾਣੀ ਆਣੀ ਲਿਆਉਂਦਾ, ਪਾਣੀ ਲਿਆਵਾਂ। ਜੇ ਆਪ ਭੋਜਨ ਖਾਓ ਤਾਂ ਮੈਂ ਚੱਕੀ ਵਿੱਚ ਦਾਣੇ ਪੀਸਣ ਲਈ ਜਾਂਦਾ। ਉਦੋਂ ਹੱਥ ਵਾਲੀ ਉਹ ਚੱਕੀ ਹੁੰਦੀ ਸੀ, ਹੱਥ ਨਾਲ ਦਾਣੇ ਪੀਂਦੇ ਹੁੰਦੇ ਸੀ। ਹੁਣ ਵੀ ਜ਼ਮਾਨਾ ਫਿਰ ਹੌਲੀ ਹੌਲੀ ਆ ਜਾਣਾ, ਕਿਉਂਕਿ ਸਾਰੇ ਉਹ ਪਸੰਦ ਕਰਦੇ, ਉਹਦਾ ਆਟਾ ਜ਼ਿਆਦਾ ਤਾਕਤਵਰ ਹੁੰਦਾ। ਪਿੰਡਾਂ ਵਿੱਚ ਜੇ ਹੁਣ ਵੀ ਜਾਈਏ, ਕਈ ਇਲਾਕਿਆਂ 'ਚ ਘਰਾਟਾਂ ਦਾ ਆਟਾ ਮਿਲਦਾ। ਉਹ ਘਰਾਟ ਦੇ ਉੱਤੇ ਜਿਹੜਾ ਆਟਾ ਪੀਸਿਆ ਹੁੰਦਾ, ਉਹ ਆਟਾ ਬਹੁਤ ਵਧੀਆ ਤਾਕਤਵਰ ਹੁੰਦਾ। ਕਹਿੰਦਾ ਮੈਂ ਚੱਕੀ ਦਾ ਆਟਾ ਪੀ ਕੇ ਲਿਆਉਣਾ ਹੱਥ ਵਾਲੀ ਚੱਕੀ ਨਾਲ, ਜੇ ਜਲ ਛਕੋਗੇ ਤਾਂ ਮੈਂ ਪਾਣੀ ਆਪ ਲੈ ਕੇ ਆਊਂ। ਹੱਥੀਂ ਸੇਵਾ ਦੀ ਭਾਵਨਾ ਦਿਖਾ ਰਹੇ ਨੇ। ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾਂ ਤੇਰਾ ਨਾਂ। ਹੇ ਸਤਿਗੁਰੂ ਮੈਨੂੰ ਇਹ ਸਮਰਤ ਬਖਸ਼ੋ, ਮੈਂ ਆਪ ਜੀ ਨੂੰ ਪੱਖਾ ਫੇਰਾਂ, ਗਰਮੀ ਜੇ ਲੱਗੀ ਪੱਖਾ ਕਰਾਂ ਲਿਆ ਕੇ, ਪੈਰ ਮਲੋਵਾਂ ਚਰਨ ਝੱਸਣਾ ਕਰਾਂ ਜੀ, ਅਤੇ ਸਦਾ ਹੀ ਆਪ ਜੀ ਦਾ ਨਾਮ ਜਪਦਾ ਰਹਾਂ। ਇਹ ਸਾਡੇ ਗਰੀਬਾਂ ਪਰ ਆਪ ਕਿਰਪਾ ਕਰੋ ਜੀ। ਲੂਣ ਹਰਾਮੀ ਨਾਨਕ ਲਾਲਾ ਬਖਸ਼ ਹੈ ਤੁਦ ਵਡਿਆਈ। ਮਹਾਰਾਜ ਕਥਨ ਕਰਦੇ ਉਸ ਭਾਗਾ ਇਉਂ ਕਹਿੰਦਾ, ਮੈਂ ਲਾਲ ਭਾਵ ਦਾਸ ਜੋ ਹਾਂ ਨਿਮਕ ਹਰਾਮੀ ਹਾਂ ਜੀ। ਜੇ ਆਪ ਬਖਸ਼ ਲਓ ਤਾਂ ਇਸ ਵਿੱਚ ਆਪ ਦੀ ਵਡਿਆਈ। ਨਿਮਕ ਹਰਾਮੀ, ਲੂਣ ਖਾ ਕੇ ਹਰਾਮ ਕਰਨ ਵਾਲਾ। ਸੋ ਮਹਾਰਾਜ ਕਹਿੰਦੇ ਨੇ ਅਸੰਖ ਚੋਰ ਹਰਾਮ ਖੋਰ। ਹਰਾਮ ਖੋਰ ਅੱਖਰ ਉਹਨੂੰ ਲੱਗਦਾ ਜੇ ਖਾ ਕੇ ਵਿਹਲਾ ਹੀ ਪਿਆ ਰਹੇ, ਕੰਮ ਨਾ ਕੋਈ ਕਰੇ। ਹੇ ਗੁਰੂ, ਤੁਹਾਡਾ ਦਿੱਤਾ ਲੂਣ ਖਾ ਕੇ ਅਸੀਂ ਤੁਹਾਨੂੰ ਹੀ ਕਹਿੰਦੇ ਹਾਂ, ਰੱਬ ਕਿੱਥੇ ਹੈ, ਗੁਰੂ ਕਿੱਥੇ ਹੈ, ਲਈ ਥੋਤੋਂ ਹੀ ਜਾਂਦੇ ਹਾਂ। ਆਦਿ ਜੁਗਾਦ ਦਇਆ ਪਤ ਦਾਤਾ ਤੁਦ ਬਿਣ ਮੁਕਤ ਨਾ ਪਾਈ। ਆਦਿ ਜੁਗਾਦ ਹੁੰਦਾ ਸਦਾ ਸਦਾ, ਤੂੰ ਦਇਆ ਦਾ ਪਤੀ ਅਤੇ ਸਭ ਦਾ ਦਾਤਾ ਹੈ। ਆਪ ਜੀ ਦੀ ਕਿਰਪਾ ਤੋਂ ਬਿਨਾਂ ਕਿਸੇ ਨੇ ਵੀ ਮੁਕਤੀ ਨਹੀਂ ਪਾਈ। ਇਹ ਸੀ ਇਹਦਾ ਪਹਿਲਾ ਅਰਥ। ਹੁਣ ਅੰਤਰੀ ਭਾਵ ਚੱਲਦੇ ਹਾਂ ਆਪਾਂ। ਸੋ ਜਗਿਆਸੂ ਜੋ ਪਰਮੇਸ਼ਰ ਅੱਗੇ ਹੁਣ ਜਿਵੇਂ ਬੇਨਤੀ ਕਰਦਾ, ਉਹ ਸੁਣੋ। ਸਤਿਗੁਰੂ ਮਹਾਰਾਜ ਕਹਿੰਦੇ ਉਹ ਤੋਂ ਲਾਭ ਉਠਾਓ ਹੁਣ ਸੁਣ ਕੇ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਇਹ ਪਰਮੇਸ਼ਰ ਮੈਂ ਦਾਸਾਂ ਦਾ ਦਾਸ ਆਪ ਜੀ ਦਾ ਮੁੱਲ ਖਰੀਦਿਆ ਹੋਇਆ, ਸੋ ਇਸੇ ਕਰਕੇ ਮੇਰਾ ਨਾਮ ਸੁਭਾਗਾ ਸ੍ਰੇਸ਼ਟ ਭਾਗਾਂ ਵਾਲਾ ਜੀ। ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ। ਇਹ ਪਰਮੇਸ਼ਰ ਗੁਰਾਂ ਦੀ ਸਿੱਖਿਆ ਲੈਣ ਵਾਸਤੇ ਮੈਂ ਸਤਸੰਗ ਰੂਪੀ ਹੱਟੀ ਉੱਤੇ ਵਿਕਿਆ ਹੋਇਆ ਜੀ। ਸੋ ਇਸ ਪ੍ਰਕਾਰ ਜਿਸ ਪਾਸੇ ਸਤਸੰਗਤ ਨੇ ਲਾਇਆ ਉਸੇ ਪਾਸੇ ਮੈਂ ਲੱਗ ਰਿਹਾ। ਮੈਂ ਤਾਂ ਬੈ ਖਰੀਦ ਹਾਂ ਸਤਸੰਗਤ ਦਾ, ਕਦੇ ਨਾਂ ਨਹੀਂ ਕਰਦਾ। ਜਿੱਥੇ ਕਹਿੰਦੇ ਹੁਕਮ ਕਰਦੇ ਆਹ ਕਰ ਬਈ ਉਹ ਕਰ ਬਈ, ਆਪਾਂ ਤਾਂ ਸੇਵਾ ਹੀ ਕਰਨੀ ਹੈ। ਭਾਵੇਂ ਕਿਤੇ ਲਾ ਦੇਣ ਉੱਥੇ ਹੀ ਸੇਵਾ ਕਰਦੇ ਹਾਂ ਜੀ। ਅਸੀਂ ਤਾਂ ਸਾਰੀ ਜ਼ਿੰਦਗੀ ਤੇਰੇ ਮੁੱਲ ਖਰੀਦੀ ਲਾਲਾ ਗੋਲਾ ਹੀ ਹਾਂ ਜੀ। ਤੇਰੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਓ। ਇਹ ਪਰਮੇਸ਼ਰ ਤੇਰੇ ਲਾਲੇ ਭਾਵ ਦਾਸ ਦੀ ਤੇਰੇ ਅੱਗੇ ਕੀ ਚਤੁਰਾਈ ਚੱਲ ਸਕਦੀ ਹੈ। ਇਹ ਸਾਹਿਬ ਪਰਮਾਤਮਾ ਆਪ ਜੀ ਦਾ ਹੁਕਮ ਮੋੜਨਾ ਨਹੀਂ ਕੀਤਾ ਜਾਂਦਾ ਜੀ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ। ਇਹ ਪਰਮੇਸ਼ਰ ਸ਼ੁੱਧ ਬੁੱਧੀ ਰੂਪ ਮੇਰੀ ਮਾਤਾ ਆਪ ਜੀ ਦੀ ਦਾਸੀ ਹੈ, ਸੋ ਸੰਤੋਖ ਸਹਿਤ ਮਨ ਰੂਪ ਮੇਰਾ ਪਿਤਾ ਆਪ ਜੀ ਦਾ ਦਾਸ ਹੈ। ਸੋ ਇਸ ਪ੍ਰਕਾਰ ਹਉ ਤੋਂ ਭਾਵ ਜਿਹੜਾ ਹੈ ਨਾ ਸ਼ੁੱਧ ਹੰਕਾਰ, ਉਸ ਸ਼ੁੱਧ ਬੁੱਧੀ ਰੂਪ ਮਾਂ ਦੇ ਮਾਂ ਦਾ ਅਤੇ ਸੰਤੋਖ ਵਿਸ਼ਿਸ਼ਟ ਰੂਪ ਜਿਹੜਾ ਮਨ ਰੂਪ ਪਿਤਾ ਦਾ ਜਾਇਆ ਪਾਪ ਪੈਦਾ ਕੀਤਾ ਹੋਇਆ ਉਹ ਵੀ ਆਪਦਾ ਦਾਸ ਹੈ। ਸ਼ੁੱਧ ਹੰਕਾਰ ਇਹ ਇਹਨਾਂ ਨੇ ਪੈਦਾ ਕੀਤਾ, ਬੁੱਧੀ ਨੇ ਅਤੇ ਮਨ ਨੇ ਇਹਨੂੰ। ਲਾਲੀ ਨਾਚੈ ਲਾਲਾ ਗਾਵੈ ਭਗਤ ਕਰੋ ਤੇਰੀ ਦਾਇਆ। ਲਾਲੀ ਹੁੰਦੀ ਸ਼ੁੱਧ ਬੁੱਧੀ, ਆਪ ਜੀ ਦੇ ਨਾਚੈ ਭਾਵ ਨਿਰਣਾ ਕਰਦੀ ਹੈ। ਲਾਲਾ ਕੌਣ ਹੈ? ਸੰਤੋਖ ਸਹਿਤ ਮਨ ਵੀ ਆਪ ਜੀ ਦੇ ਗੁਣਾਂ ਨੂੰ ਗਾਉਂਦਾ। ਹੇ ਰਾਇਆ ਹੇ ਪ੍ਰਕਾਸ਼ ਰੂਪ ਪਰਮਾਤਮਾ, ਮੈਂ ਵੀ ਆਪ ਦੀ ਭਗਤੀ ਕਰਦਾ ਹਾਂ ਜੀ। ਮਾਂ ਤੋਂ ਭਾਵ ਮਾਇਆ ਲਕਸ਼ਮੀ ਇਹ ਵੀ ਆਪ ਦੀ ਦਾਸੀ ਹੈ। ਪਿਓ ਵਿਸ਼ਨੂੰ ਜਾਂ ਈਸ਼ਵਰ ਇਹ ਵੀ ਆਪਦਾ ਦਾਸ ਹੈ, ਕਿਉਂਕਿ ਨਿਰਗੁਣ ਤਾਂ ਸਭ ਤੋਂ ਵੱਡਾ ਨਾ। ਸੋ ਹਉ ਤੋਂ ਭਾਵ ਮੈਂ ਉਸ ਲਾਲੀ ਲਾਲੇ ਦਾ ਜਾਇਆ ਉਤਪੰਨ ਪੈਦਾ ਕੀਤਾ ਹੋਇਆ, ਲਾਲੀ ਮਾਇਆ ਅਤੇ ਆਪ ਵਾਲੇ ਪਾਸੇ ਤਾਂ ਜੋ ਨੱਚ ਰਹੀ ਹੈ ਇਸ ਤਰ੍ਹਾਂ ਤਾਂ ਨਿਰਣਾ ਕਰਦੀ ਹੈ। ਲਾਲਾ ਭਾਵ ਵਿਸ਼ਨੂੰ ਜਾਂ ਈਸ਼ਵਰ ਦੀ ਗੱਲ ਕਰਦੇ ਨੇ, ਇਹ ਆਪ ਦੇ ਜਸ ਨੂੰ ਗਾਉਂਦਾ। ਤੋ ਹੇ ਰਾਇਆ ਤੋਂ ਭਾਵ ਪ੍ਰਕਾਸ਼ ਰੂਪ ਪ੍ਰਭੂ, ਮੈਂ ਵੀ ਆਪ ਦੀ ਭਗਤੀ ਕਰਦਾ ਹਾਂ ਜੀ। ਇਹ ਜਿਹੜਾ ਹੈ ਨਾ ਅਸਲ ਵਿੱਚ ਥੋੜ੍ਹਾ ਜਿਹਾ ਮਹਿੰਗਾ ਪ੍ਰਸੰਗ ਇੱਥੇ ਆਇਆ। ਇਹ ਜਿਨ੍ਹਾਂ ਨੂੰ ਵਿਦਾਨ ਦਾ ਪਤਾ, ਜਿਨ੍ਹਾਂ ਨੇ ਅੰਮ੍ਰਿਤ ਬਾਣੀ ਸੀਡੀਜ਼ ਦੇ ਵਿੱਚ ਆਤਮ ਗਿਆਨ ਕਥਾ ਸੁਣੀ ਹੈ ਨਾ, ਇਹ ਪ੍ਰਸੰਗ ਦਾ ਉਹਨਾਂ ਨੂੰ ਪਤਾ ਲੱਗਣਾ, ਕਿਉਂਕਿ ਪਰਮੇਸ਼ਰ ਨੇ ਨਿਰਗੁਣ ਸਰੂਪ ਨੇ ਜੋ ਸੰਕਲਪ ਕੀਤਾ ਤਾਂ ਇੱਕ ਤੋਂ ਬਹੁਤੇ ਰੂਪ ਹੋਵਾਂ ਤਾਂ ਮਾਇਆ ਇਹਦਾ ਨਾਮ ਹੀ ਹੈ। ਮਾਇਆ ਨੇ ਅੱਗੇ ਤਿੰਨ ਗੁਣ ਰਚੇ, ਸੇ ਫਿਰ ਇਹਦੇ ਵਿੱਚ ਮਾਇਆ ਸ਼ੁੱਧ ਮਾਇਆ, ਮਾਇਆ ਵੀ ਦੋ ਪ੍ਰਕਾਰ ਦੀ ਹੈ, ਇੱਕ ਮਲਨ ਮਾਇਆ ਇੱਕ ਸ਼ੁੱਧ ਮਾਇਆ। ਸ਼ੁੱਧ ਮਾਇਆ ਦੇ ਵਿੱਚ ਜਿਹੜਾ ਸ਼ੁੱਧ ਸਤੋ ਗੁਣ ਪੈਣਾ ਦੋ ਹੋ ਗਏ, ਮਾਇਆ ਤਾਂ ਜਾੜੀ ਹੈ ਤੋ ਸਤੋ ਵੀ ਜਾੜੀ ਹੈ। ਹੁਣ ਇਹਦੇ ਵਿੱਚ ਪ੍ਰਕਾਸ਼ ਪਿਆ ਜਦੋਂ ਪਰਮੇਸ਼ਰ ਦਾ, ਤਿੰਨ ਚੀਜ਼ਾਂ ਹੋ ਗਈਆਂ, ਇਹ ਤਿੰਨ ਚੀਜ਼ਾਂ ਮਿਲ ਕੇ ਈਸ਼ਵਰ ਬਣਿਆ। ਇਸ ਪ੍ਰਕਾਰ ਈਸ਼ਵਰ ਅਤੇ ਮਾਇਆ ਨੇ ਮਿਲ ਕੇ ਜੀਵ ਨੂੰ ਪੈਦਾ ਕੀਤਾ, ਤਾਂ ਇੱਥੇ ਉਹ ਪ੍ਰਸੰਗ ਦਿੱਤਾ। ਜਾਂ ਇਉਂ ਕਹਿ ਲਓ ਹੁਣ ਭਾਵ ਅਰਥ ਇਹ ਵੀ ਹੈ ਕਿ ਗੁਰੂ ਸਾਹਿਬ ਕਥਨ ਕਰਦੇ, ਹੇ ਪ੍ਰਭੂ ਮੇਰੀ ਮਾਂ ਮੇਰਾ ਮਾਤਾ ਭਾਵ ਤ੍ਰਿਪਤਾ ਜੀ ਆਪ ਜੀ ਦੀ ਸੋ ਦਾਸੀ ਹੈ, ਮੇਰਾ ਪਿਓ ਬਾਬਾ ਕਾਲੂ ਜੀ ਵੀ ਆਪਦਾ ਦਾਸ ਹੈ। ਹਾਂ ਮੈਂ ਉਸ ਲਾਲੀ ਮਾਤਾ ਤ੍ਰਿਪਤਾ ਦਾ ਅਤੇ ਲਾਲੇ ਬਾਬੇ ਕਲਿਆਣ ਚੰਦ ਦਾ ਪੈਦਾ ਕੀਤਾ ਹੋਇਆ। ਲਾਲੀ ਭਾਵ ਮਾਤਾ ਤ੍ਰਿਪਤਾ ਆਪਦੀ ਸੇਵਾ ਵਿੱਚ ਹਰ ਵਕਤ ਤਤਪਰ ਰਹਿੰਦੀ ਹੈ। ਲਾਲਾ ਭਾਵ ਬਾਬਾ ਕਲਿਆਣ ਚੰਦ ਜੀ ਆਪਦੇ ਜਸ ਨੂੰ ਗਾਉਂਦਾ, ਹੇ ਰਾਇਆ ਪ੍ਰਕਾਸ਼ ਰੂਪ ਪ੍ਰਭੂ ਮੈਂ ਵੀ ਆਪ ਦੀ ਭਗਤੀ ਕਰਦਾ ਹਾਂ। ਇਸ ਪ੍ਰਕਾਰ ਵੀ ਇਹ ਅਰਥ ਲਾਉਂਦੇ ਹਨ। ਪੀਆ ਤਾਂ ਪਾਣੀ ਆਣੀ ਮੀਰਾ, ਖਾਹੇ ਤਾਂ ਪੀਸਣ ਜਾਓ। ਹੁਣ ਜਗਿਆਸੂ ਕਹਿੰਦਾ ਹੈ, ਹੇ ਮੀਰਾ ਪਾਪ ਪਾਤਸ਼ਾਹ ਪਰਮੇਸ਼ਰ, ਜੇ ਆਪ ਪਦਾਰਥਾਂ ਨੂੰ ਪਾਣੀ ਨੂੰ ਪੀਣਾ ਕਰੋ, ਅੰਗੀਕਾਰ ਕਰੋ ਤਾਂ ਲਿਆਉਣਾ ਕਰਦਾ, ਪਾਪ ਸਾਰੇ ਪਦਾਰਥ ਆਪਦੇ ਅੱਗੇ ਅਰਪਣ ਕਰਦਾ। ਜੇ ਨਾਮ ਰੂਪ ਪਾਣੀ ਪ੍ਰਵਾਨ ਕਰੋ ਤਾਂ ਨਾਮ ਜਪਦਾ, ਸੋ ਜੇਕਰ ਆਪ ਖਾਹੇ ਖਾਣਾ ਕਰੋ ਮਨਜ਼ੂਰ ਕਰੋ ਤਾਂ ਚੱਕੀ ਪੀਣ ਜਾਂਦਾ। ਭਾਵ ਚੱਕੀ ਕਿਹੜੀ ਪੀਸੇਗਾ ਬਈ? ਕਹਿੰਦੇ ਭਾਵ ਕਹਿਣ ਦਾ ਸਰਵਣ ਮੰਨਣ ਨਿਧਿਆਸਣ ਕਰਦਾ, ਫਿਰ ਮੇਰੇ ਉੱਤੇ ਕਿਰਪਾ ਕਰੋ। ਪੱਖੀ ਪੱਖਾ ਫੇਰੀ ਪੈਰ ਮਲੋਵਾ, ਜਪਤ ਰਹਾਂ ਤੇਰਾ ਨਾਉ। ਪੱਖਾ ਫੇਰੀ ਪੈਰ ਮਲੋਵਾ, ਜਪਤ ਰਹਾਂ ਤੇਰਾ ਨਾਉ। ਸੋ ਪੱਖ ਇੱਥੇ ਪੱਖਾ ਪੱਖ ਲੈਣਾ, ਸੋ ਪੱਖ ਲੈਣੇ ਰੂਪੀ ਪੱਖਾ ਆਪ ਜੀ ਨੂੰ ਫੇਰਨਾ ਕਰਾਂ, ਭਾਵ ਸੰਸਾਰ ਵੱਲੋਂ ਆਪਣਾ ਮੂੰਹ ਮੋੜ ਕੇ ਗੁਰੂ ਵੱਲ ਪੱਖ ਕਰ ਲਵਾਂ, ਆਪਣਾ ਗੁਰੂ ਦਾ ਪੱਖੀ ਬਣ ਜਾਵਾਂ ਮੈਂ। ਚਰਨਾਂ ਦਾ ਧਿਆਨ ਕਰਨੇ ਰੂਪ ਪੈਰ ਮਲੋਵਾਂ ਝੱਸਣਾ ਕਰਾਂ ਅਤੇ ਅੱਠੇ ਪਹਿਰਾ ਆਪ ਦਾ ਨਾਮ ਜਪਦਾ ਰਹਾਂ। ਲੂਣ ਹਰਾਮੀ ਨਾਨਕ ਲਾਲਾ ਬਖਸ਼ ਹੈ ਤੁਧ ਵਡਿਆਈ। ਸਤਿਗੁਰੂ ਕਥਨ ਕਰਦੇ ਆ, ਉਹ ਜਗਿਆਸੂ ਆਖਦਾ ਹੈ ਪਰਮੇਸ਼ੁਰ ਮੈਂ ਲਾਲਾ ਭਾਵ ਦਾਸ ਆਪ ਜੀ ਦਾ ਲੂਣ ਖਾ ਕੇ ਹਰਾਮ ਕਰਨ ਵਾਲਾ, ਭਾਵ ਆਪ ਜੀ ਦਾ ਦਿੱਤਾ ਹੋਇਆ ਖਾਂਦਾ ਪਰ ਆਪ ਜੀ ਦਾ ਸਿਮਰ ਨਹੀਂ ਕਰਦਾ। ਜੇ ਆਪ ਬਖਸ਼ ਲਓ ਤਾਂ ਇਹ ਤੇਰੀ ਵਡਿਆਈ ਹੈ। ਲੂਣ ਹਰਾਮੀ ਗੁਨਾ ਗਾਰ ਬੇਗਾਨਾ ਅਲਪਮਤ ਜੀਓ ਪਿੰਨ ਜਿੰਦੀਏ ਤਾਹੇ ਨਾ ਜਾਣ ਤੱਤ ਲਾਹਾ ਮਾਇਆ ਕਾਰਨ ਦਹਿ ਦਿਸ ਢੂੰਡਣ ਜਾਏ ਦੇਵਨ ਹਰ ਦਾਤਾਰ ਪ੍ਰਭ ਨਿਮਕ ਨਾ ਮਨੇ ਵਸਾਏ। ਆਦਿ ਜੁਗਾਦ ਦਇਆ ਪਤ ਦਾਤਾ ਤੁਧ ਵਿਣ ਮੁਕਤ ਨਾ ਪਾਈ। ਇਹ ਦਇਆਪਤੀ ਪਰਮਾਤਮਾ ਤੂੰ ਆਦਿ ਜੁਗਾਦ ਹੁੰਦਾ ਸਦਾ ਸਦਾ ਸਾਰਿਆਂ ਦਾ ਦਾਤਾ ਹੈ। ਸੋ ਆਪ ਜੀ ਦੇ ਸਿਮਰਨ ਤੋਂ ਬਿਨਾਂ ਕਿਸੇ ਨੇ ਮੁਕਤੀ ਨਹੀਂ ਪਾਈ ਹੁਣ ਤੱਕ। ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਬੇਚਾਰਾ। ਸੋ ਜਦੋਂ ਮਹਾਰਾਜ ਸੱਚਖੰਡ ਚੋਂ ਮੂਲ ਮੰਤਰ ਦਾ ਉਪਦੇਸ਼ ਲੈ ਕੇ ਵੇਈ ਨਦੀ ਤੋਂ ਬਾਹਰ ਆ ਕੇ ਦਾਸ ਕੋਲੋਂ ਕੱਪੜੇ ਪਾਏ ਲੈ ਕੇ ਤਾਂ ਹਜ਼ੂਰ ਨੇ ਕਿਹਾ ਭਾਈ ਨਿਹਾਲ ਹੋ। ਇੰਨੇ ਵਿੱਚ ਹੀ ਉਹਦੇ ਪੰਜਾਂ ਕੋਸ਼ਾਂ ਦੇ ਤਖਤੇ ਖੁੱਲ੍ਹ ਗਏ। ਸੋ ਆਪ ਫਿਰ ਦੁਕਾਨ 'ਤੇ ਆਏ, ਅੱਗੋਂ ਜੰਦਰੇ ਵੱਜੇ ਦੇਖ ਕੇ ਪੁੱਛਿਆ ਜੰਦਰੇ ਕਿਸਨੇ ਮਾਰੇ। ਲੋਕਾਂ ਨੇ ਕਿਹਾ ਦੌਲਤ ਖਾਂ ਨਵਾਬ ਨੇ ਆਪ ਮਰਵਾਏ। ਮਹਾਰਾਜ ਨੇ ਉਸ ਵੇਲੇ ਜਿੰਦਰੇ ਖੋਲ੍ਹ ਕੇ ਹੁਕਮ ਦਿੱਤਾ, ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਦੀ ਲੋੜ ਹੈ ਲੁੱਟ ਲਓ। ਅੰਨ ਘਨੋ ਮਿਸਤਾਨ ਅਤੇ ਲੋਨ ਮਿਰਚ ਦੋ ਹਰਦੀ ਮਨ ਭਾਈ ਲਿਹ ਵਿਰਾਟਕਾ ਪੈਸੇ ਕਉ ਪੁੰਨ ਕਰਖ ਕੰਗ ਕਉ ਲੇਤ ਹੈ ਧਾਈ। ਲੋਕੀ ਲੱਗੇ ਲੁੱਟਣ ਫਿਰ ਉੱਥੋਂ, ਕੋਈ ਕੱਪੜੇ ਲੈ ਗਿਆ ਚੱਕ ਕੇ, ਕੋਈ ਕੁਛ ਲੈ ਗਿਆ, ਕੋਈ ਕੁਛ। ਉੱਧਰ ਕਿਸੇ ਜਾ ਕੇ ਨਵਾਬ ਦੌਲਤ ਖਾਨ ਨੂੰ ਦੱਸਿਆ ਤੇਰਾ ਮੋਦੀਖਾਨਾ ਲੁੱਟਿਆ ਗਿਆ, ਮੋਦੀ ਨੇ ਆ ਕੇ ਜਿੰਦੇ ਤੜਵਾ ਤੇ ਉੱਥੇ। ਉਹਨੇ ਬੰਦਾ ਭੇਜਿਆ, ਉਹਨੇ ਤਾੜ ਕੇ ਲੋਕਾਂ ਨੂੰ ਹਟਾਇਆ। ਮਹਾਰਾਜ ਜਾ ਕੇ ਮਸਾਣਾ 'ਚ ਬੈਠ ਗਏ। ਪਿੱਛੋਂ ਚੁਗਲਾ ਨੇ ਨਵਾਬ ਕੋਲ ਆ ਕੇ ਦੁਕਾਨ ਦੇ 'ਚ ਬੜਾ ਘਾਟਾ ਪੈ ਗਿਆ ਜੀ, ਚੁਗਲੀਆਂ ਲਾਤੀਆਂ। ਜੈ ਰਾਮ ਨੂੰ ਸੱਦ ਕੇ ਕਿਹਾ ਹਰਜਾਨਾ ਭਰੋ। ਨਵਾਬ ਨੇ ਉਸੇ ਵੇਲੇ ਆਦਮੀ ਭੇਜ ਕੇ ਜੈ ਰਾਮ ਨੂੰ ਆਪਣੇ ਕੋਲ ਬੁਲਾ, ਭਾਈਆ ਜੈ ਰਾਮ ਗੁਰੂ ਨਾਨਕ ਦੇਵ ਦੇ ਜੀਜਾ ਜੀ, ਸੋ ਬੇਬੇ ਨਾਨਕੀ ਦੇ ਪਤੀ ਦੇਵ, ਸੋ ਇੱਕ ਸਾਲ ਦਾ ਹਿਸਾਬ ਹੈ ਹੁਣ ਪੂਰਾ ਕਰਕੇ ਦਿਓ। ਭਾਈਆ ਜੈ ਰਾਮ ਸੀ ਉਹਨਾਂ ਦਾ ਨਾਮ। ਭਾਈਆ ਜੈ ਰਾਮ ਨੇ ਗੁਰੂ ਮਹਾਰਾਜ ਦਾ ਆਸਰਾ ਤੱਕ ਕੇ ਕਿਹਾ ਇੱਕ ਵਾਰ ਮੈਂ ਉਹਨਾਂ ਕੋਲੋਂ ਹੋਵਾਂ ਫਿਰ ਮੈਂ ਆ ਕੇ ਦਿੰਦਾ। ਸੋ ਜਦੋਂ ਜੈ ਰਾਮ ਨੇ ਗੁਰੂ ਮਹਾਰਾਜ ਦੇ ਕੋਲ ਆ ਕੇ ਹਿਸਾਬ ਦਾ ਜ਼ਿਕਰ ਕੀਤਾ, ਗੁਰੂ ਮਹਾਰਾਜ ਜੈ ਰਾਮ ਦੇ ਨਾਲ ਆ ਕੇ ਨਵਾਬ ਨੂੰ ਕਿਹਾ ਨਵਾਬ ਜੀ ਆਪਣੇ ਮੁਨੀਮ ਨੂੰ ਬੁਲਾ ਕੇ ਬੇਸ਼ੱਕ ਲੇਖਾ ਲੈ ਲਓ। ਜਦ ਲੇਖਾ ਕਰ ਚੁੱਕੇ ਤਾਂ 760 ਰੁਪਈਏ ਗੁਰੂ ਜੀ ਦਾ ਬਾਕੀ ਲੈਣਾ ਨਿਕਲਿਆ। ਉਸ ਵੇਲੇ ਜੈ ਰਾਮ ਬੜਾ ਪ੍ਰਸੰਨ ਹੋਇਆ। ਨਵਾਬ ਕਹਿਣ ਲੱਗਿਆ ਇਹ ਰੁਪਈਆ ਲੈ ਕੇ ਅੱਗੇ ਫਿਰ ਕੰਮ ਕਾਰ ਕਰ ਲਓ। ਮਹਾਰਾਜ ਕਹਿਣ ਲੱਗੇ ਬਾਬੇ ਤਬ ਕਹੀ ਧਨ ਲੇਵੋ ਤਬ ਨਹੀਂ, ਜੋ ਬਾਕੀ ਸਭ ਰਹੀ ਤਾਂ ਕਿ ਬਾਤ ਜਿਉਂ ਸੁਨੀਜੀਏ ਰੱਖੀਏ ਈਮਾਨ ਥਾਂ ਆਪਣੋ ਨਵਾਬ ਰਾਏ ਪੈਸੇ ਹੈ ਖੁਦਾਏ ਕੇ ਫਕੀਰ ਨ ਕੋ ਦੇਜੀਏ। ਇਹ ਨਹੀਂ ਗੱਲ ਕਹਿ ਕੇ ਆ ਮਸਾਣਾ ਜਾ ਬੈਠੇ। ਇਹ ਖਬਰ ਜਦ ਮੂਲ ਚੰਦ ਗੁਰੂ ਨਾਨਕ ਸਾਹਿਬ ਦੇ ਸਹੁਰਾ ਸਾਹਿਬ ਨੂੰ ਪਤਾ ਲੱਗੀ ਤਾਂ ਸੁਣੀ ਤਾਂ ਆਪ ਆਪਣੀ ਪੁੱਤਰੀ ਸੋ ਮਾਤਾ ਸੁਲੱਖਣੀ ਕੋਲ ਬੜੀ ਕਾਹਲੀ ਨਾਲ ਆਏ, ਆ ਕੇ ਸਾਰਾ ਹਵਾਲਾ ਦਿੱਤਾ। ਤੋ ਜਿਸ ਵੇਲੇ ਇਹ ਸੁਣਿਆ ਕਿ 760 ਰੁਪਏ ਇਸ ਵੇਲੇ ਨਵਾਬ ਦੇ ਕੋਲ ਆ, ਉਸ ਵਕਤ ਨਵਾਬ ਕੋਲ ਆ ਕੇ ਕਹਿਣ ਲੱਗਿਆ ਨਿਆਏ ਮੋਰ ਕੀਜੀਏ ਸਵਾਬ ਜਾਣ ਆਪਣੋ ਕੁਨੀਤ ਭੂਪ ਕ੍ਰਿਤਿਅੰ ਤਜੰਤ ਪੂਰ ਪਾਪ ਨੋ। ਕਹਿੰਦਾ ਨਿਆਂ ਕਰੋ ਜੀ, ਇਹ ਪੈਸੇ ਸਾਡੇ ਬਣਦੇ 760 ਰੁਪਏ। ਇਹ ਗੱਲ ਸੁਣ ਕੇ ਨਵਾਬ ਨੇ ਪੁੱਛਿਆ ਤੂੰ ਕੌਣ ਹੈ ਬਈ? ਸੋ ਮੂਲ ਚੰਦ ਜੀ ਕਹਿਣ ਲੱਗੇ ਮੋਦੀ ਨਾਨਕ ਦਾ ਮੈਂ ਸਹੁਰਾ ਹਾਂ, ਉਦੋਂ ਇਹੀ ਬੋਲਦੇ ਸੀ। ਇਹ ਗੱਲ ਸੁਣਦਿਆਂ ਸਾਰ ਨਵਾਬ ਨੇ ਝੱਟ ਆਪਣੇ ਪਾਸ ਬੁਲਾ ਕੇ ਕਿਹਾ ਤੂੰ ਕੀ ਚਾਹੁੰਦਾ? ਮੂਲ ਚੰਦ ਕਹਿੰਦਾ ਮੇਰਾ ਜਵਾਈ ਦਾ 760 ਰੁਪਈਆ ਤੇਰੇ ਪਾਸ ਜਮ੍ਹਾਂ, ਉਹ ਮੈਨੂੰ ਦੇ, ਉਹਦੇ ਦੋ ਪੁੱਤਰਾਂ ਨੂੰ ਦੇਵਾਂ। ਇਹ ਗੱਲ ਸੁਣ ਕੇ ਨਵਾਬ ਕਹਿਣ ਲੱਗੇ ਮੂਲ ਚੰਦ ਉਹ ਰੁਪਈਏ ਤਾਂ ਫਕੀਰਾਂ ਨੂੰ ਖਵਾਉਣ ਵਾਸਤੇ ਮੇਰੇ ਕੋਲ ਅਮਾਨਤਾ, ਤੈਨੂੰ ਕਿਵੇਂ ਦੇ ਦਿਆਂ? ਅੱਗੋਂ ਮੂਲ ਚੰਦ ਨੇ ਕਿਹਾ ਨਵਾਬ ਜੀ ਉਹ ਤਾਂ ਹੁਣ ਬੌਲੇ ਹੋ ਕੇ ਸੰਸਾਰ ਤੋਂ ਉਦਾਸ ਹੋ ਕੇ ਮਸਾਣਾ ਜਾ ਬੈਠੇ, ਇਹ ਤਾਂ ਆਪਣੇ ਪਰਿਵਾਰ ਦਾ ਕੁਛ ਵੀ ਨਹੀਂ ਬਣਾ ਕੇ ਗਏ। ਇਹ ਗੱਲ ਸੁਣ ਕੇ ਨਵਾਬ ਨੂੰ ਬੜੀ ਚਿੰਤਾ ਪੈ ਗਈ। ਸੋ ਨਵਾਬ ਦੇ ਪਾਸ ਇੱਕ ਯਾਰ ਖਾਂ ਬੈਠਾ ਸੀ, ਉਸ ਪਾਸੋਂ ਸਲਾਹ ਪੁੱਛੀ ਕੀ ਕਰਨਾ ਚਾਹੀਦਾ। ਉਹਨੇ ਕਿਹਾ ਜੇ ਗੁਰੂ ਨਾਨਕ ਦੇਵ ਠੀਕ ਬਾਵਰਾ ਹੋ ਗਿਆ ਜਾਂ ਉਹਨੂੰ ਭੂਤ ਨਾ ਚਿੰਬੜਿਆ, ਲੋਕੀ ਕਹਿੰਦੇ ਭੂਤ ਨਾ ਚਿੰਬੜ ਗਿਆ ਕਿਉਂਕਿ ਮੜੀਆਂ 'ਚ ਜਾ ਕੇ ਬੈਠੇ ਮਹਾਰਾਜ, ਉਹ ਤਾਂ ਸਾਰੇ ਤਰ ਗਏ ਸੀ ਜਿਹੜੇ ਮੜੀਆਂ ਸੀਗੇ ਜੀਵ ਜੰਤ, ਉਹ ਤਾਂ ਸਭ ਦਾ ਹੀ ਭਲਾ ਹੋ ਗਿਆ ਸੀ, ਕਿਸੇ ਨੂੰ ਕੀ ਪਤਾ ਇਹਨਾਂ ਗੱਲਾਂ ਦਾ। ਤਾਂ ਇਸ ਗੱਲ ਦੇ ਨਿਸ਼ਚੇ ਹੋ ਜਾਣ ਤੋਂ ਬਾਅਦ ਉਹਦੇ ਪਰਿਵਾਰ ਨੂੰ ਧੰਨ ਦੇ ਦੇਣਾ ਚਾਹੀਦਾ। ਸੋ ਜੇ ਉਹ ਬੁੱਧੀ ਦੇ ਸਾਹਿਬ ਹੈ ਤਾਂ ਉਹਨੂੰ ਪੁੱਛ ਲੈਣਾ ਚਾਹੀਦਾ ਫਿਰ ਚੱਲ ਕੇ। ਇਹ ਗੱਲ ਸੁਣ ਕੇ ਨਵਾਬ ਨੇ ਕਿਹਾ ਠੀਕ ਹੈ। ਉਸ ਵੇਲੇ ਇੱਕ ਮੁੱਲਾ ਨੂੰ ਬੁਲਾ ਕੇ ਗੁਰੂ ਨਾਨਕ ਸਾਹਿਬ ਵੱਲ ਭੇਜਿਆ। ਉਹਨੇ ਆ ਕੇ ਮੰਤਰ ਪੜ੍ਹ ਕੇ ਬੱਟੀ ਪਲਟ ਕੇ ਅੱਗ ਲਾ ਕੇ ਬੜਾ ਧੂੰਆਂ ਜਾ ਕੀਤਾ ਉੱਥੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਸਮਾਧੀ ਮਹਾਰਾਜ ਨੇ ਖੋਲ੍ਹੀ, ਕਹਿੰਦੇ ਇਹ ਪਤਾ ਨਹੀਂ ਕੀ ਕਰੀ ਜਾਂਦਾ। ਉਹ ਕਹਿੰਦੇ ਇਹ ਤੂੰ ਕੀ ਕਰਦਾ? ਕਹਿੰਦੇ ਫਿਰ ਲੋਕ ਕਹਿੰਦੇ ਤੁਹਾਨੂੰ ਭੂਤ ਨਾਲ ਚਿੰਬੜਿਆ ਹੋਇਆ। ਮਹਾਰਾਜ ਹੱਸ ਪਏ। ਹੁਣ ਸਤਿਗੁਰੂ ਨੇ ਫਿਰ ਉਦੋਂ ਸ਼ਬਦ ਉਚਾਰਨ ਕੀਤਾ, ਕਹਿੰਦੇ ਦੁਨੀਆਂ ਵੀ ਕਮਲੀ ਹੋਈ ਹੈ, ਬਸ ਮਾਰੂ ਮਹੱਲਾ ਪਹਿਲਾਂ 'ਚ ਉਚਾਰਨ ਕਰਦੇ ਨੇ। ਕੋਈ ਆਖੈ ਭੂਤ ਨਾ ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਬੇਚਾਰਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਇਸ ਪ੍ਰਕਾਰ ਫਰਮਾਉਂਦੇ ਹਨ ਵੀ ਕੋਈ ਤਾਂ ਆਖਦਾ ਕਿ ਇਹਨੂੰ ਭੂਤ ਚਿੰਬੜਿਆ ਹੋਇਆ, ਕੋਈ ਕਹਿੰਦਾ ਇਹਨੂੰ ਬਿਤਾਲ ਚਿੰਬੜਿਆ ਹੋਇਆ, ਕੋਈ ਆਦਮੀ ਕਹਿੰਦਾ ਇਹ ਤਾਂ ਵਿਚਾਰਾ ਨਾਨਕ ਹੈ, ਇਹਨੂੰ ਤਾਂ ਕੁਛ ਵੀ ਨਹੀਂ ਪਤਾ, ਇਹਨੂੰ ਕੁਝ ਵੀ ਨਹੀਂ ਚਿੰਬੜਿਆ ਹੋਇਆ। ਕਹਿੰਦੇ ਹੁਣ ਲੋਕਾਂ ਨੂੰ ਕੀ ਪਤਾ ਸਾਡੀ ਅਵਸਥਾ ਦਾ? ਭਇਆ ਦੀਵਾਨਾ ਸਾਹਕਾ ਨਾਨਕ ਬਹੁਰਾਨਾ। ਮਹਾਰਾਜ ਕਥਨ ਕਰਦੇ, ਮੈਂ ਜੋ ਬੌਰਾ ਹੋਇਆ ਹਾਂ ਤਾਂ ਸਾਹ ਪਰਮੇਸ਼ਰ ਦੀ ਪ੍ਰਾਪਤੀ ਦਾ ਦੀਵਾਨਾ ਹੋਇਆ। ਸੰਸਾਰ ਵੱਲੋਂ ਬੌਰਾ ਹੋ ਕੇ ਸ਼ਾਹ ਤੋਂ ਭਾਵ ਪਰਮੇਸ਼ਰ ਦੀ ਪ੍ਰਾਪਤੀ ਦਾ ਦੀਵਾਨਾ ਮਸਤਾਨਾ ਹੋਇਆ। ਹਉ ਹਰ ਬਿਨ ਅਵਰ ਨਾ ਜਾਣਨਾ ਰਹਾਉ। ਹਉ ਤੋਂ ਭਾਵ ਮੈਂ ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਨਹੀਂ ਹਾਂ ਭਾਈ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਤੋ ਦੇਵਾਨਾ ਜਾਣੀਐ ਜਾਂ ਭੈ ਦੇਵਾਨਾ ਹੋਏ। ਦੀਵਾਨਾ ਹੁੰਦਾ ਮਸਤਾਨਾ, ਤਾਂ ਜਾਣੀਏ ਜਾਂ ਪਰਮੇਸ਼ਰ ਦੇ ਡਰ ਨਾਲ ਦੀਵਾਨਾ ਮਸਤਾਨਾ ਹੋਵੇ। ਏਕੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੈ ਕੋਏ। ਇੱਕ ਮਾਲਕ ਪਰਮੇਸ਼ਰ ਤੋਂ ਬਿਨਾਂ ਦੂਜਾ ਹੋਰ ਕਿਸੇ ਨੂੰ ਨਾ ਜਾਣੇ। ਤੋ ਦੇਵਾਨਾ ਜਾਣੀਐ ਜਾਂ ਏਕਾਕਾਰ ਕਮਾਏ। ਤਦੋਂ ਹੀ ਸੱਚਾ ਮਸਤਾਨਾ ਦੀਵਾਨਾ ਜਾਣੀਦਾ ਜਾਂ ਸੇਵਾ ਰੂਪੀ ਜਾਂ ਭਗਤੀ ਰੂਪ ਕਾਰ ਕਮਾਵੇ। ਇੱਕ ਗੁਰਾਂ ਦੀ ਦੱਸੀ ਹੋਈ ਕਾਰ ਨੂੰ ਕਮਾਵੇ ਜਾਂ ਏਕਤਾ ਰੂਪੀ ਕਾਰ ਨੂੰ ਕਮਾਵੇ। ਹੁਕਮ ਪਛਾਣ ਹੈ ਖਸਮ ਕਾ ਦੂਜੀ ਅਵਰ ਸਿਆਣ ਪਕਾਏ। ਇੱਕ ਮਾਲਕ ਵਾਹਿਗੁਰੂ ਦਾ ਹੁਕਮ ਪਛਾਣੇ, ਹੋਰ ਦੂਜੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ, ਕਿਸੇ ਵੇਲੇ ਕੰਮ ਨਹੀਂ ਹੈ ਇਹ ਸਿਆਣਪਾਂ ਕਿਸੇ ਵੇਲੇ ਕੰਮ ਆਉਂਦੀਆਂ, ਪਰਮੇਸ਼ਰ ਦਾ ਨਾਮ ਹੀ ਕੰਮ ਆਉਂਦਾ। ਤੋ ਦੇਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ। ਮੰਦਾ ਜਾਣੈ ਆਪ ਕਉ ਅਵਰ ਭਲਾ ਸੰਸਾਰ। ਉਦੋਂ ਸੱਚਾ ਮਸਤਾਨਾ ਜਾਣੀਦਾ ਜਾਂ ਮਾਲਕ ਵਾਹਿਗੁਰੂ ਨਾਲ ਪਿਆਰ ਧਾਰੇ, ਆਪਣੇ ਆਪ ਨੂੰ ਮੰਦਾ ਭਾਵ ਭੈੜਾ ਜਾਣੇ, ਹੋਰ ਸਾਰੇ ਸੰਸਾਰ ਨੂੰ ਭਲਾ ਕਰਕੇ ਜਾਣੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸੋ ਇਹਨਾਂ ਵਾਕਾਂ ਨੂੰ ਸੁਣ ਕੇ ਸਭ ਦੀ ਗੁਰੂ ਨਾਨਕ ਸਾਹਿਬ 'ਤੇ ਸ਼ਰਧਾ ਹੋ ਗਈ ਅਤੇ ਮੱਥਾ ਟੇਕ ਕੇ ਆਪੋ ਆਪਣੇ ਘਰੇ ਚਲੇ ਗਏ ਫਿਰ ਸਾਰੇ।